गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत जप जी स्टीक दा अगला हिस्सा, आओ प्यार न सरवण करन दी कोशिश करिए जी। भरिए हथ पैर तन दे, पानी धोते उतरस खे, मूत पलीती कपड़ होए, दे साबुण लइए ओ तोए। भरिए मत पापा के संग, ओ तो पै नावें कै रंग, पुन्नी पापी आखण नाए, कर कर करना लिख लै जाओ, आपे बीज आपे ही खाओ, नानक हुक्मी आवो जाओ। प्राकथन पिछे असी पढ़िया कि जो तुद भावै साई पलिकार दे चाव विच रह के बहरंग तरीके नाल भी साई दे ध्यान विच सहजे लगे रह के वाहिगुरु की नज़र होण नाल पंच बने रहण दा उपदेश आ चुका है। ਇਹ ਸਾਰਾ ਉਪਦੇਸ਼ ਇੱਕ ਉੱਤਮ ਜਗਿਆਸੂ ਪ੍ਰਤੀ ਹੈ। ਇੱਥੇ ਆ ਕੇ ਪ੍ਰਸ਼ਨ ਉਪਜਦਾ ਹੈ ਕਿ ਜੇ ਕੋਈ ਪਾਪੀ ਹੋਵੇ ਜਿਸ ਦੀ ਮਤੀ ਪਾਪਾਂ ਵਿੱਚ ਖਚਤ ਹੋਵੇ, ਜੈਸਾ ਕਿ ਅਸੰਖ ਚੋਰ ਹਰਾਮ ਖੋਰ ਵਾਲੀ ਪੌੜੀ ਵਿੱਚ ਆਪਨੇ ਦੱਸਿਆ ਹੈ, ਕਿਆ ਜੇ ਉਹ ਚਾਹੇ ਕਿ ਮੈਂ ਵੀ ਸਚਿਆਰ ਬਣਾਂ ਤਾਂ ਕੋਈ ਰਾਹ ਹੈ? ਜਾਂ ਕਿ ਉਹ ਸਤ ਮਾਰਗ ਤੋਂ ਖੁੰਝਿਆ ਸਦਾ ਲਈ ਗਿਆ ਗੁਜ਼ਰਿਆ ਹੋ ਗਿਆ? ਉਸ ਦੀ ਕਲਿਆਣ ਨਮਿਤ ਸਾਹਿਬ ਜੀ ਅਗਲੀ ਪੌੜੀ ਉਚਾਰਦੇ ਹਨ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸ ਖੇ। ਜਿਵੇਂ ਸਰੀਰ ਜਾਂ ਸਰੀਰ ਦੇ ਅੰਗ ਹੱਥ ਅਤੇ ਪੈਰ ਆਦਿ ਜੇ ਮਿੱਟੀ ਨਾਲ ਭਰ ਜਾਣ ਤਾਂ ਪਾਣੀ ਨਾਲ ਧੋਤਿਆ ਉਹ ਮਿੱਟੀ ਉਤਰ ਜਾਂਦੀ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਤੋਏ। ਹਾਂ, ਜਿਵੇਂ ਕੋਈ ਕੱਪੜਾ ਮੂਤਰ ਨਾਲ ਪਲੀਤੀ ਵਾਲਾ ਹੋ ਜਾਵੇ ਤਾਂ ਉਹ ਸਾਬੁਣ ਦੀ ਚਸ ਦੇ ਕੇ ਧੋ ਲਈਦਾ ਹੈ। ਭਰੀਏ ਮਤ ਪਾਪਾ ਕੈ ਸੰਗ, ਉਹ ਤੋਂ ਪੈ ਨਾਵੇਂ ਕੈ ਰੰਗ। ਤਿਵੇਂ ਜੋ ਬੁੱਧੀ ਪਾਪਾਂ ਨਾਲ ਭਰ ਜਾਏ ਤਾਂ ਉਹ ਨਾਮ ਦੇ ਰੰਗ ਪ੍ਰੇਮ ਨਾਲ ਧੋਤੀ ਜਾਂਦੀ ਹੈ। ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ। ਪੁੰਨੀ ਜਾਂ ਪਾਪੀ ਨਿਰਾ ਕਹਿਣ ਮਾਤਰ ਹੀ ਨਹੀਂ, ਇਹ ਸੱਚਮੁੱਚ ਨਿਰਮਲਤਾ ਜਾਂ ਮੈਲ ਹੈ। ਇਉਂ ਕਿ ਕਰਮ ਕਰ ਕਰਕੇ ਤੂੰ ਆਪਣੇ ਨਾਲ ਇਹਨਾਂ ਦੇ ਸੰਸਕਾਰਾਂ ਨੂੰ ਮਾਨੋ ਲਿਖ ਕੇ ਲੈ ਜਾਏਗਾ। ਭਾਵ ਆਪਣੇ ਕੀਤੇ ਕਰਮ ਸੰਸਕਾਰ ਹੋ ਕੇ ਜੀਵ ਦੇ ਅੰਦਰ ਚਿਤਰਿਤ ਹੋ ਜਾਂਦੇ ਹਨ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੇਰੇ ਕਰਮ ਕਰਨੇ ਨਾਲ ਤੂੰ ਆਪੇ ਬੀਜ ਬੀਜਦਾ ਹੈ, ਉਸਦਾ ਫਲ ਵੀ ਤੂੰ ਆਪ ਹੀ ਖਾਏਗਾ। ਪਰ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ, ਇਉਂ ਹੁਕਮ ਮੁਜਬ ਤੂੰ ਆਉਂਦਾ ਜਾਉਂਦਾ ਰਹੇਗਾ। ਤੀਰਥ ਤਪ ਦੇ ਆਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮੰਚਾਓ। ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਾਹੋ ਕਵਣ, ਜਿਤੋਆ ਆਕਾਰ। ਵੇਲ ਨਾ ਪਾਈਆ ਪਣਤੀ ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸਿਠੀ ਕੋ ਸਾਜੇ, ਆਪੇ ਜਾਣੇ ਸੋਈ। ਕਿਵ ਕਰ ਆਖਾਂ ਕਿਵ ਸਾਲਾ ਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਹੈ। ਪ੍ਰਾਕਥਨ ਸ਼ਾਸਤਰਾਂ ਅਤੇ ਆਮ ਲੋਕਾਂ ਵਿੱਚ ਤੀਰਥ, ਇਸ਼ਨਾਨ, ਤਪ, ਦਾਨ ਆਦਿ ਪੁੰਨ ਕਰਮ ਅਰ ਕਰਮ ਕਾਂਡੀ ਕਰਮ ਪਾਪ ਨਿਵਰਤੀ ਦੇ ਸਾਧਨ ਮੰਨੇ ਗਏ ਹਨ। ਇਸ ਲਈ ਜਾਪਦਾ ਹੈ ਕਿ ਆਪ ਜੀ ਉੱਤੇ ਪ੍ਰਸ਼ਨ ਹੋਇਆ ਹੈ ਕਿ ਕੀ ਇਹ ਕਰਮ ਪਾਪ ਨੂੰ ਅੰਦਰੋਂ ਧੋ ਨਹੀਂ ਕੱਢਦੇ? ਇਸ ਦਾ ਉੱਤਰ ਅਗਲੀ ਪੌੜੀ ਵਿੱਚ ਦਿੰਦੇ ਹਨ। ਤੀਰਥ ਤਪ ਦਇਆ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਤੀਰਥ ਯਾਤਰਾ ਤਪ ਸਾਧਣੇ, ਦਇਆ ਧਾਰਨੀ ਦਾਨ ਦੇਣਾ। ਜੇ ਕਿਸੇ ਨੂੰ ਇਹ ਕੁਛ ਪ੍ਰਾਪਤ ਹੋ ਜਾਵੇ ਤਾਂ ਉਸਦਾ ਫਲ ਉਸਨੂੰ ਥੋੜ੍ਹੇ ਸਮੇਂ ਦਾ ਮਾਨ ਪ੍ਰਾਪਤ ਹੁੰਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲਨਾਓ। ਪਰ ਜਿਸਨੇ ਪਰਮੇਸ਼ੁਰ ਦਾ ਨਾਮ ਸੁਣਿਆ ਮੰਨਿਆ ਅਤੇ ਮਨ ਵਿੱਚ ਦਾਤੇ ਨਾਲ ਪ੍ਰੇਮ ਕੀਤਾ, ਉਸਨੇ ਆਪਣੇ ਅੰਦਰ ਪ੍ਰਾਪਤ ਤੀਰਥ ਉੱਤੇ ਚੰਗੀ ਤਰ੍ਹਾਂ ਇਸ਼ਨਾਨ ਕਰ ਲਿਆ ਹੈ, ਭਾਵ ਉਸਨੂੰ ਭਗਤੀ ਪ੍ਰਾਪਤ ਹੋਈ ਹੈ। ਸਭਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਪਰੰਤੂ ਐਸੇ ਗੁਣਾਂ ਦੀ ਦਾਤ ਕਰਤੇ ਦੇ ਹੱਥ ਹੈ, ਇਸ ਲਈ ਪ੍ਰਾਰਥਨਾ ਕਰਦੇ ਹਨ ਕਿ ਹੇ ਨਿਰੰਕਾਰ, ਸੁਣਨ ਮੰਨਣ ਪ੍ਰੇਮ ਕਰਨ ਅਤੇ ਅੰਤਰੀਵ ਸ਼ੁੱਧਤਾ ਦੀ ਲਖਤਾ ਦੇ ਸਾਰੇ ਗੁਣ ਤੇਰੇ ਦਿੱਤੇ ਮਿਲਦੇ ਹਨ, ਪਰ ਮੇਰੇ ਵਿੱਚ ਆਪੂ ਕੋਈ ਗੁਣ ਨਹੀਂ ਹੈ। ਇਹ ਵੀ ਮੈਂ ਜਾਣਦਾ ਹਾਂ ਕਿ ਇਹਨਾਂ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਤੇਰੀ ਭਗਤੀ ਹੋ ਨਹੀਂ ਸਕਦੀ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਤਾਂ ਤੇ ਹੇ ਕਰਤਾ, ਮਿਹਰ ਕਰ ਅਤੇ ਆਪਣੇ ਗੁਣ ਮੈਨੂੰ ਦਾਨ ਵਿੱਚ ਦੇ। ਯਾਚਕ ਬ੍ਰਾਹਮਣ ਦੀ ਸਵਸਤੀ ਵਾਚਕ ਬਾਣੀ ਅੰਗੀਕਾਰ ਕਰ, ਜੋ ਇਹ ਹੈ, ਤੂੰ ਸਤ ਹੈ, ਤੂੰ ਸੌਂਦਰਯ ਹੈ, ਤੂੰ ਚੇਤਨ ਹੈ, ਤੂੰ ਆਪਣੀ ਚੇਤਨਤਾ ਵਿੱਚ ਸਦਾ ਆਨੰਦ ਹੈ। ਸੋ ਜਾਪਦਾ ਹੈ ਕਿ ਪਰਮੇਸ਼ਰ ਦੇ ਸਰੂਪ ਨੂੰ ਸਵਸਥ ਬਾਣੀ ਵਿੱਚ ਉਚਾਰਦਿਆਂ ਉਚਾਰਦਿਆਂ ਆਪ ਦਾ ਕੋਮਲ ਪ੍ਰੇਮੀ ਅਤੇ ਵਿਸਮਾਦ ਰੰਗੀ ਮਨ ਸਾਈ ਸੁੰਦਰਤਾ ਨੂੰ ਅਨੁਭਵ ਕਰਦਾ ਰਸਮਾਣ ਦਾ ਚਰਨ ਸ਼ਰਨ ਲੀਨ ਹੋ ਗਿਆ ਹੈ। ਜਦ ਉਸ ਪਾਰ ਬ੍ਰਹਮੀ ਲੀਨਤਾ ਵਿੱਚੋਂ ਉੱਠ ਕੇ ਅਸਚਰਤਾ ਦੇ ਮੰਡਲ ਵਿੱਚੋਂ ਆਕਾਰ ਵਾਲੇ ਬ੍ਰਹਿਮੰਡ ਉੱਤੇ ਨਜ਼ਰ ਪਈ ਤਾਂ ਉੱਤੇ ਪ੍ਰਸ਼ਨ ਉਪਜਿਆ ਕਿ ਇਹ ਸੋਹਣਾ ਸਮਾਨ ਕਦੋਂ ਬਣਿਆ, ਇਹ ਗੱਲ ਕੌਣ ਜਾਣੇ, ਹੋਰ ਕੋਈ ਨਹੀਂ ਪਰ ਉਹ ਹੈ ਸੁੰਦਰਾਂ ਦਾ ਸੁੰਦਰ ਰਚਣਹਾਰ, ਕੇਵਲ ਉਹ ਜਾਣਦਾ ਹੈ। ਇਹ ਭਾਵ ਅਗਲੀਆਂ ਸਤਰਾਂ ਵਿੱਚ ਅੰਕਿਤ ਹੈ, ਜਿਨ੍ਹਾਂ ਵਿੱਚ ਵਾਹਿਗੁਰੂ ਦੀ ਸਰਵਗਤਾ, ਸਾਡੀ ਅਪਹੁੰਚਤਾ ਅਤੇ ਅੰਤ ਵਿੱਚ ਹੋਮੇ ਰਹਿ ਤੋਂ ਸੁੰਦਰ ਸਾਈ ਨਾਲ ਸਿਫਤ ਸਲਾਹ ਦੁਆਰਾ ਵਿਸਮਾਦ ਦੇ ਰਸਤੇ ਪ੍ਰੇਮੀ ਹੋਏ ਰਹਿਣ ਦੀ ਸਹਿਨਤ ਹੈ। ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਾਹੋ ਕਵਣ, ਜਿਤੋਆ ਆਕਾਰ। ਉਹ ਕਿਹੜਾ ਵੇਲਾ ਸੀ, ਕਿਹੜਾ ਸੀ ਵਕਤ, ਕਿਹੜੀ ਥਿਤ ਸੀ ਅਤੇ ਕਿਹੜਾ ਵਾਰ ਸੀ, ਉਹ ਰੁੱਤ ਕਿਹੜੀ, ਮਹੀਨਾ ਕਿਹੜਾ ਸੀ ਜਿਸ ਵੇਲੇ ਨਿਰੰਕਾਰ ਤੋਂ ਇਹ ਆਕਾਰ ਰਚਿਆ ਗਿਆ ਸੀ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ। ਵੇਲਾ ਨਹੀਂ ਲੱਭਾ ਪੰਡਤਾਂ ਨੇ, ਜੋ ਕੋਈ ਪੁਰਾਣ ਲੇਖ ਇਸ ਗੱਲ ਦਾ ਹੋਵੇ ਤਾਂ ਲੱਭ ਲੈਣ। ਵਖਤ ਨਹੀਂ ਲੱਭਾ ਕਾਜ਼ੀਆਂ ਨੇ, ਜੇ ਲੱਭਾ ਨੇ ਤਾਂ ਕੋਈ ਕੁਰਾਣ ਲੇਖ ਲਿਖਣ ਭਾਵ ਲਿਖ ਦਿਖਾ ਲੈਣ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸੀ ਠੀਕੋ ਸਾਜੇ, ਆਪੇ ਜਾਣੇ ਸੋਈ। ਥਿਤ ਵਾਰ ਯੋਗ ਧਿਆਨ ਜੋੜ ਜੋੜ ਕੇ ਜੋਗੀ ਵੀ ਨਹੀਂ ਜਾਣਦਾ, ਉਹ ਰੁੱਤ ਅਤੇ ਮਹੀਨਾ ਹੋਰ ਕੋਈ ਵੀ ਨਹੀਂ ਲੱਭ ਸਕਿਆ। ਜਦੋਂ ਕਰਤਾਰ ਸ੍ਰਿਸ਼ਟੀ ਨੂੰ ਸਾਜਦਾ ਹੈ ਉਸਨੂੰ ਉਹ ਆਪ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣਦਾ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਜਦ ਆਪੇ ਨੂੰ ਅਤੇ ਆਪਣੇ ਕਰਨਿਆਂ ਨੂੰ ਕਰਤਾ ਆਪ ਹੀ ਜਾਣਦਾ ਹੈ ਤਾਂ ਮੈਂ ਉਸਦੇ ਕਰਨਿਆਂ ਨੂੰ ਕੀਕੂ ਕਹਿ ਸਕਾਂ, ਉਸ ਕਰਤੇ ਦੀ ਸਿਫਤ ਸਲਾਹ ਕੀਕੂ ਕਰਾਂ, ਹਾਂ ਉਸਦਾ ਸਾਰਾ ਵਰਣਨ ਕੀਕੂ ਕਰਾਂ, ਅਤੇ ਇਹ ਸਾਰਾ ਕੁਛ ਕਹਿਣ ਲਈ ਉਸਨੂੰ ਕੀਕੂ ਜਾਣ ਸਕਾਂ। ਹੁਣ ਕਹਿਣ ਨੂੰ ਤਾਂ ਹੇ ਨਾਨਕ ਸਭ ਕੋਈ ਪਿਆ ਕਹਿੰਦਾ ਹੈ ਅਤੇ ਇੱਕ ਤੋਂ ਇੱਕ ਸਿਆਣਾ ਬਣ ਬਣ ਬਹਿੰਦਾ ਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਹੇ। ਪਰੰਤੂ ਉਹ ਸਾਹਿਬ ਜਿਸਦਾ ਕੀਤਾ ਪਿਆ ਹੁੰਦਾ ਹੈ ਸਭ ਤੋਂ ਵੱਡਾ ਹੈ, ਉਸਦੇ ਵੱਡੇ ਹੋਣ ਕਰਕੇ ਉਸਦੀ ਵਡਿਆਈ ਵੀ ਵੱਡੀ ਹੈ। ਜੇ ਕੋਈ ਆਪਣੇ ਆਪ ਨੂੰ ਵੱਡਾ ਜਾਂ ਜਾਣਨਹਾਰ ਸਮਝਦਾ ਹੈ ਉਹ ਅੱਗੇ ਜਾ ਕੇ ਸ਼ੋਭਾ ਨਹੀਂ ਪਾਏਗਾ, ਕਿਉਂਕਿ ਉਹ ਹਉਂ ਵਿੱਚ ਚਲਾ ਗਿਆ ਹੈ। ਇਸ ਲਈ ਹੇ ਨਾਨਕ ਤੂੰ ਸਿਫਤ ਸਲਾਹ ਵਿੱਚ ਰਹੋ, ਵੱਡਾ ਸਾਹਿਬ ਹੈ, ਵੱਡੀ ਵਡਿਆਈ ਹੈ, ਕੀਤਾ ਉਸਦਾ ਹੁੰਦਾ ਹੈ। ਪਾਤਾਲ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਸ 18 ਕਹਿਣ ਕਤੇ ਬਾਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੇ ਆ। ਪ੍ਰਾਕਥਨ ਪੌੜੀ 19 ਵਿੱਚ ਅਗਮ ਅਗਮ ਅਸੰਖ ਲੋਹ ਆਇਆ ਸੀ। ਫਿਰ ਇੱਕ ਸੁੱਤੇ ਉਪਜ ਪਏ ਪ੍ਰਸ਼ਨ ਦਾ ਉੱਤਰ 20ਵੀਂ ਪੌੜੀ ਵਿੱਚ ਦੇ ਕੇ ਕਿ ਪਾਪੀਆਂ ਦਾ ਉਧਾਰ ਐਂ ਹੋ ਸਕਦਾ ਹੈ। ਉਹ ਫਿਰ ਬੇਸ਼ੁਮਾਰਤਾ ਵਾਲੀ ਲੜੀ ਫੜ ਲਈ ਸੀ ਅਤੇ ਜੀਵ ਦੀ ਅਲਪਗਤਾ ਅਤੇ ਕਰਤਾ ਪੁਰਖ ਦੀ ਸਰਬਗਤਾ ਦਰਸਾ ਕੇ ਉਸ ਦੀ ਵਡਿਆਈ ਸਿਫਤ ਸਲਾਹ ਦੀ ਪ੍ਰੇਰਣਾ ਕੀਤੀ ਸੀ। ਹੁਣ 22ਵੀਂ ਪੌੜੀ ਵਿੱਚ ਧਰਤੀ ਦੇ ਹੇਠ ਉੱਪਰ ਦੂਰ ਆਕਾਸ਼ਾਂ ਵਿੱਚ ਦੀ ਵਿਸ਼ਾਲਤਾ ਅਗਮ ਅਗਮ ਅਸੰਖ ਲੋਹ ਵਾਲੀ ਲੜੀ ਨੂੰ ਫੇਰ ਫੜ ਲੈਂਦੇ ਹਨ। ਪਾਤਾਲਾਂ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ। ਹੇਠਾਂ ਪਾਤਾਲਾਂ ਤੋਂ ਪਰੇ ਹੋਰ ਪਾਤਾਲ ਹਨ, ਉੱਪਰ ਆਕਾਸ਼ਾਂ ਤੋਂ ਪਰੇ ਹੋਰ ਆਕਾਸ਼ ਹਨ, ਅਤੇ ਇਹ ਆਕਾਸ਼ ਪਾਤਾਲ ਲੱਖਾਂ ਹਨ। ਇਹਨਾਂ ਦੇ ਓੜਕ ਅਰਥਾਤ ਅੰਤ ਦੀ ਭਾਲ ਕਰਦੇ ਕਰਦੇ ਓੜਕ ਨੂੰ ਥੱਕ ਗਏ ਭਾਲ ਕਰਨ ਵਾਲੇ, ਤਾਂ ਵੇਦਾਂ ਨੇ ਇੱਕ ਗੱਲ ਆਖੀ ਜੋ ਚੌਥੀ ਸਤਰ ਵਿੱਚ ਦੱਸੀ। ਸਹਿਸ 18 ਕਹਿਣ ਕਤੇਬਾ ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਣਾਸ, ਨਾਨਕ ਵੱਡਾ ਆਖੀਏ ਆਪੇ ਜਾਣੇ ਆ। ਹਜ਼ਾਰਾਂ ਰਿਖੀ ਮੁੰਨੀ ਉਲਮਾਓ, 18 ਪੁਰਾਣ ਅਤੇ 4 ਕਿਤਾਬਾਂ ਵੀ ਇੱਕੋ ਮੂਲਕ ਗੱਲ ਕਹਿੰਦੀਆਂ ਹਨ ਕਿ ਜੇ ਲੇਖਾ ਹੋ ਸਕੇ ਤਾਂ ਲੇਖਾ ਲਿਖ ਦੇਈਏ, ਲੇਖੇ ਕਰਦਿਆਂ ਤਾਂ ਨਾਸ਼ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਇਹ ਹੈ ਕਿ ਕਰਨ ਹਾਰ ਕੀਤੀ ਹੋਈ ਤੋਂ ਵੱਡਾ ਹੈ, ਉਹ ਆਪ ਨੂੰ ਅਤੇ ਆਪਣੀ ਕੀਤੀ ਹੋਈ ਨੂੰ ਆਪ ਹੀ ਜਾਣਦਾ ਹੈ, ਤਾਂ ਤੇ ਉਸਨੂੰ ਵੱਡਾ ਕਹੋ ਜੋ ਤੁਸੀਂ ਕੀਤੀ ਹੋਈ ਤੋਂ ਉੱਚੇ ਹੋ ਕੇ ਕਰਤਾ ਨੂੰ ਪ੍ਰਾਪਤ ਹੋ ਸਕੋ। ਸਾਲਾਹੀ ਸਾਲਾਹ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾ ਪਵੈ ਸਮੁੰਨ ਨਾ ਜਾਣੀਐ, ਸਮੁੰਨ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰੈ। ਭਰਾ ਕਥਨ ਪਿਛਲੀ ਪੌੜੀ ਵਿੱਚ ਦੱਸਿਆ ਸੀ ਕਿ ਕੀਤੀ ਹੋਈ ਰਚਨਾ ਦੀ ਵਿਸ਼ਾਲਤਾ ਅਣਗਿਣਤ ਹੈ, ਇਉਂ ਇਹ ਬਹੁਤ ਵੱਡੀ ਹੋਈ। ਹੁਣ ਵਿਚਾਰ ਕਰੋ ਕਿ ਜਿਸਨੇ ਰਚੀ ਹੈ ਅਸਲ ਵੱਡਾ ਤਾਂ ਉਹ ਹੋਇਆ ਕਿ ਜਿਸਨੇ ਇਹ ਸਾਜੀ ਹੈ, ਜੋ ਇਸਨੂੰ ਜਾਣਦਾ ਹੈ ਅਤੇ ਸੰਭਾਲਦਾ ਹੈ, ਤਾਂ ਤੇ ਸਭ ਤੋਂ ਵੱਡਾ ਉਸਨੂੰ ਆਖੋ। ਐਸਾ ਕਹਿਣੇ ਤੇ ਸੁਰਤ ਦ੍ਰਿਸ਼ਟਮਾਨ ਤੋਂ ਉੱਠ ਕੇ ਦ੍ਰਿਸ਼ਟਾ ਵਿੱਚ ਚਲੀ ਜਾਵੇਗੀ, ਜਿਸ ਦਾ ਅਭਿਆਸ ਸਾਈਂ ਲੀਨਤਾ ਵਿੱਚ ਲੈ ਜਾਏਗਾ। ਜਿਵੇਂ ਨਦੀਆਂ ਨੂੰ ਸਮੁੰਦਰ ਵੱਲ ਰੁੱਖ ਰੱਖ ਕੇ ਟੁਰਦਿਆਂ ਸਮੁੰਦਰ ਲੀਨਤਾ ਪ੍ਰਾਪਤ ਹੁੰਦੀ ਹੈ, ਇਹ ਗੱਲ ਇਸ ਪੌੜੀ ਵਿੱਚ ਵਰਣਿਤ ਹੈ। ਸਾਲਾ ਹੀ ਸਾਲਾਹ ਏਤੀ ਸੁਰਤ ਨਾ ਪਾਈਆ, ਸਲਾਉਣ ਵਾਲੇ ਉਸਦੇ ਪ੍ਰੇਮੀਆਂ ਨੇ ਉਸ ਪਰਮ ਪੁਰਖ ਨੂੰ ਸਲਾਇਆ ਹੀ ਸਲਾਇਆ ਹੈ, ਪਰ ਉਹਨਾਂ ਨੇ ਏਤੀ ਦੀ ਗਿਆਤ ਨਹੀਂ ਪਾਈ। ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ, ਜਿਵੇਂ ਨਦੀਆਂ ਅਤੇ ਵਾਹੇੜੇ ਸਮੁੰਦਰ ਵਿੱਚ ਜਾ ਪੈਂਦੇ ਹਨ, ਫਿਰ ਉਹ ਵੱਖਰੇ ਨਹੀਂ ਜਾਣੇ ਜਾਂਦੇ, ਭਾਵ ਸਮੁੰਦਰ ਰੂਪ ਹੋ ਜਾਂਦੇ ਹਨ, ਤਿਵੇਂ ਸਲਾਹਤ ਕਰਨ ਵਾਲੇ ਸਲਾਹਤ ਕਰਦੇ ਕਰਦੇ ਉਸਨੂੰ ਪ੍ਰਾਪਤ ਹੋ ਕੇ ਉਸਦਾ ਰੂਪ ਹੋ ਜਾਂਦੇ ਹਨ। ਹੁਣ ਨਾ ਉਹ ਵੱਖਰੇ ਸਿਆਣੇ ਜਾਂਦੇ ਹਨ, ਨਾ ਉਹ ਆਪ ਨੂੰ ਵੱਖਰੇ ਸਿਆਣਦੇ ਹਨ। ਸਮੁੰਨ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰੈ। ਸ਼ਾਹ ਹੇ ਸ਼ਹਿਨਸ਼ਾਹ ਵਾਹਿਗੁਰੂ, ਮੈਂ ਤੈਨੂੰ ਸਮੁੰਦਰ ਨਾਲ ਉਪਮਾ ਦਿੱਤੀ ਹੈ, ਪਰ ਸਾਰੇ ਸਮੁੰਦਰ ਜਿਨ੍ਹਾਂ ਵਿੱਚ ਕਿ ਪਹਾੜਾਂ ਸਰੀਖੇ ਮਾਲ ਧਨ ਪਏ ਹਨ, ਉਸ ਕੀੜੀ ਦੀ ਬਰਾਬਰੀ ਨਹੀਂ ਕਰ ਸਕਦੇ ਜਿਸ ਦੇ ਮਨ ਵਿੱਚੋਂ ਕਿ ਤੂੰ ਨਾ ਵਿਸਰੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰ ਆਵਾਰ, ਅੰਤ ਕਾਰਨ ਕੇ ਤੇ ਬਿਲਾਏ, ਤਾਂ ਕਿ ਅੰਨ ਨਾ ਪਾਏ ਜਾਏ, ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਇਹ ਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾ। ਪ੍ਰਾ ਕਥਨ ਪ੍ਰਸ਼ਨ ਹੁੰਦਾ ਹੈ ਕਿ ਕਰਤਾ ਪੁਰਖ ਦੀ ਜ਼ਾਤ ਜਾਂ ਸਿਫਤਾਂ ਜਾਂ ਕਰਨੀਆਂ ਜਾਂ ਦਾਤਾਂ ਬਾਬਤ ਏਤੀ ਦੀ ਸੁਰਤ ਕਿਉਂ ਨਹੀਂ ਪੈਂਦੀ? ਉੱਤਰ ਉਹ ਬੇਅੰਤ ਹੈ, ਉਸਦਾ ਅਤੇ ਉਸ ਸੰਬੰਧੀ ਸਾਰੇ ਕੁਛ ਦਾ ਅੰਤ ਮਿਤ ਵਾਲੇ ਜੀਵ ਤੋਂ ਨਹੀਂ ਲਿਆ ਜਾ ਸਕਦਾ, ਇਹ ਗੱਲ ਅਗਲੀ ਪੌੜੀ ਵਿੱਚ ਦੱਸੀ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਕੁਦਰਤ ਦੀਆਂ ਸਿਫਤਾਂ ਦਾ ਅੰਤ ਨਹੀਂ, ਨਾ ਹੀ ਉਹਨਾਂ ਸਿਫਤਾਂ ਦੇ ਕਹਿਣੇ ਦਾ ਅੰਤ ਹੈ। ਅੰਤ ਨਾ ਕਰਣੇ ਦੇਣ ਦਾ ਅੰਤ, ਕਰਤਾਰ ਦੇ ਕਰਣਿਆਂ ਦਾ ਅੰਤ ਨਹੀਂ, ਨਾ ਹੀ ਉਸ ਦੀਆਂ ਦਾਤਾਂ ਦੇਣੇ ਦਾ ਕੋਈ ਅੰਤ ਹੈ। ਅੰਤ ਨਾ ਵੇਖਣ ਸੁਣਨ ਅੰਤ, ਅੰਤ ਨਾ ਜਾਪੇ ਕਿਆਮਨ ਮੰਤ। ਕਰਤਾਰ ਦਾ ਦੇਖਣਾ ਅਨੰਤ ਹੈ, ਉਸ ਦਾ ਸੁਣਨਾ ਅਨੰਤ ਹੈ। ਕਰਤਾਰ ਦੇ ਮਨ ਵਿੱਚ ਕੀ ਸਲਾਹ ਹੈ, ਇਸ ਦਾ ਵੀ ਅੰਤ ਨਹੀਂ ਲਿਆ ਜਾ ਸਕਦਾ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਨਹੀਂ ਪਤਾ ਲੱਗਦਾ ਕਦੋਂ ਕੀਤਾ ਸੀ ਆਕਾਰ ਕਰਤਾਰ ਨੇ ਇਸ ਰਚੀ ਹੋਈ ਰਚਨਾ ਦਾ, ਅਤੇ ਨਾ ਹੀ ਇਸ ਦੇ ਪਾਰ ਉਤਾਰ ਦਾ ਪਤਾ ਲੱਗਦਾ ਹੈ। ਅੰਤ ਕਾਰਨ ਕੇ ਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ। ਅੰਤ ਨੂੰ ਪਾਵਣ ਲਈ ਕਈ ਤਰਲੇ ਪੈ ਲੈਂਦੇ ਹਨ, ਪਰ ਉਸਦੇ ਅੰਤ ਪਤਾ ਨਹੀਂ ਲੱਗਦੇ। ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਇਸ ਅੰਤ ਨੂੰ ਕੋਈ ਨਹੀਂ ਜਾਣਦਾ, ਜਿੰਨਾ ਬਹੁਤਾ ਕਹੀਦਾ ਹੈ ਉਨਾ ਹੀ ਬਹੁਤਾ ਕਹਿਣੇ ਯੋਗ ਅਜੇ ਹੋਰ ਆਉਂਦਾ ਹੈ ਅੰਮ੍ਰਿਤ ਹੋਣ ਕਰਕੇ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ। ਇਹ ਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾ। ਉਹ ਮਾਲਕ ਹੈ, ਸਭ ਤੋਂ ਵੱਡਾ ਹੈ, ਉਸਦਾ ਸਥਾਨ ਸਭ ਤੋਂ ਉੱਚਾ ਹੈ। ਉਸ ਉੱਚੇ ਸਥਾਨ ਪਰ ਪਹੁੰਚਣ ਲਈ ਉੱਚਾ ਉਸਦਾ ਨਾਂ ਹੈ। ਏਡਾ ਵੱਡਾ ਉੱਚਾ ਜੇ ਕੋਈ ਹੈ, ਜਿਹੜਾ ਉੱਚਾ ਕਿ ਉਹ ਹੈ, ਤਾਂ ਉਸ ਉੱਚੇ ਨੂੰ ਉਹ ਜਾਣ ਸਕੇ। ਜਿੱਡਾ ਵੱਡਾ ਉਹ ਆਪ ਹੈ, ਉਹ ਆਪ ਹੀ ਆਪਣੇ ਆਪ ਜਾਣਦਾ ਹੈ। ਹਾਂ, ਆਪ ਹੀ ਆਪ, ਭਾਵ ਨਿਰਾ ਆਪ ਹੀ ਜਾਣਦਾ ਹੈ। ਪਰ ਹੇ ਨਾਨਕ, ਇਹ ਗੱਲ ਨਿਸ਼ਚਿਤ ਹੈ ਕਿ ਜੋ ਕੁਛ ਮਿਲਦਾ ਹੈ ਉਸਦੀ ਦਾਤ ਹੈ। ਦਾਤ ਉਸਦੀ ਕਿਰਪਾ ਦ੍ਰਿਸ਼ਟੀ ਅਤੇ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗੈ ਜੋਤ ਅਪਾਰ, ਕਿਤੇ ਅਗੜਤ ਨਹੀਂ ਵਿਚਾਰ। ਕਿਤੇ ਖਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁੱਕਰ ਪਾਏ। ਕਿਤੇ ਮੂਰਖ ਖਾਈ ਖਾਏ, ਕਿਤੇ ਆ ਦੁੱਖ ਭੂਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ। ਹੋਰ ਆਖ ਨ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ। ਉਹ ਜਾਣੇ ਜੇਤੀਆਂ ਮੋ ਖਾਏ, ਆਪੇ ਜਾਣੇ ਆਪੇ ਦੇ। ਆਖੇ ਸਿਬੇ ਕੇਈ ਕੇ, ਜਿਸ ਨੂੰ ਬਖਸ਼ੈ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ। ਪ੍ਰਾਕਥਨ ਪੌੜੀ 24 ਵਿੱਚ ਉੱਚੇ ਤੱਕ ਅਪਣਨ ਲਈ ਉੱਚਾ ਨਾਂ ਅਤੇ ਕਰਮੀ ਦਾਤ ਦੋ ਗੱਲਾਂ ਦੱਸੀਆਂ ਸਨ। ਇੱਥੇ ਪ੍ਰਸ਼ਨ ਹੋ ਸਕਦਾ ਹੈ ਕਿ ਨਾਮ ਤਾਂ ਹੋਇਆ ਜੀਵ ਦਾ ਕੰਮ, ਚਾਹੋ ਉਹ ਵੀ ਦਾਤ ਹੀ ਹੈ, ਪਰ ਉਹ ਜਪਣਾ ਸਿਮਰਨਾ ਆਦਿ ਜੀਵ ਦੇ ਕਰਤੱਵ ਹਨ। ਦਾਤ ਪ੍ਰਭੂ ਦਾ ਕਰਮ ਹੈ ਜੋ ਜੀਵ ਦੇ ਵਸ ਦੀ ਗੱਲ ਨਾ ਹੋਈ। ਸੋ ਕੀ ਇਹ ਨਿਰਾਸ਼ਤਾ ਦੀ ਗੱਲ ਨਹੀਂ, ਖਬਰੇ ਨਦਰ ਹੋਵੇ ਕਿ ਨਾ? ਇਸ ਲਈ ਅਗਲੀ ਪੌੜੀ ਉਚਾਰ ਕੇ ਆਸ ਬਣਾਉਂਦੇ ਹਨ ਕਿ ਉਸਦੀ ਬਖਸ਼ਿਸ਼ ਬਹੁਤੀ ਹੈ, ਉਹ ਵੱਡਾ ਦਾਤਾ ਹੈ। ਸੋ ਵੱਡੇ ਦਾਤੇ ਤੋਂ ਜੋ ਬਹੁਤ ਬਖਸ਼ਿਸ਼ ਦਾ ਮਾਲਕ ਹੈ, ਨਿਰਾਸ਼ ਨਹੀਂ ਹੋਈਦਾ। ਉਸਦਾ ਤਾਂ ਬਿਰਦੀ ਬਖਸ਼ਿਸ਼ ਹੈ, ਨਿਰਾਸ਼ ਉਸ ਤੋਂ ਹੋਈਦਾ ਹੈ ਜੋ ਨਿਸ਼ਪ੍ਰੇ ਨਹੀਂ, ਭਾਵ ਜਿਸ ਨੂੰ ਜੀਵਾਂ ਤੋਂ ਕੁਛ ਲੈਣੇ ਦੀ ਲਾਲਸਾ ਨਹੀਂ। ਉਸ ਦਾਤੇ ਤੇ ਵੱਡੇ ਦਾਤੇ ਤੋਂ ਕਿਉਂ ਨਿਰਾਸ਼ਤਾ? ਮੁਰਾਦ ਇਹ ਹੈ ਕਿ ਜਦ ਨਾਮ ਪ੍ਰੇਮੀ ਦਾ ਨਾਮ ਭੁੱਖੜ ਆਉਂਦਾ ਹੈ, ਉਹ ਆਪਣੇ ਆਪ ਵਿੱਚ ਸ਼ੁੱਧ ਹੋਇਆ ਨਿਜ ਸਰੂਪ ਵਿੱਚ ਸਥਿਤ ਪਰਮਾਤਮ ਦੇਵ ਵੱਲ ਨਜ਼ਰ ਟਿਕਾਏ ਖੜਾ ਹੁੰਦਾ ਹੈ, ਤਾਂ ਅਨੰਦ ਦਾਤੇ ਦਾ ਬਿਰਧ ਉਸਨੂੰ ਅਨੰਤਾਈ ਵਿੱਚ ਖਿੱਚ ਲੈਂਦਾ ਹੈ। ਹੋਰ ਵੀ ਤਸੱਲੀ ਵਾਲੀ ਗੱਲ ਇਹ ਹੈ ਕਿ ਇਹ ਨਾਮ ਮਾਰਗ ਈਸ਼ਵਰ ਪ੍ਰੇਮ ਦਾ ਮਾਰਗ ਹੈ। ਜਿਸ ਨੂੰ ਪਿਆਰ ਕਰੋ, ਉਸਨੂੰ ਵੀ ਪਿਆਰ ਦੀ ਖਿੱਚ ਪੈਂਦੀ ਹੈ। ਪ੍ਰੇਮ ਸਰੂਪ ਪ੍ਰਭੂ ਆਪਣੇ ਪ੍ਰੇਮੀ ਨਾਮ ਅਭਿਆਸੀ ਨੂੰ ਪਿਆਰ ਕਰਦਾ ਹੈ। ਇਸ ਲਈ ਨਿਜ ਸਰੂਪ ਵਿੱਚ ਆਏ ਅਨੰਤ ਵੱਲ ਤੱਕ ਰਹੇ ਪਿਆਰੇ ਨੂੰ ਆਪਣੇ ਸਰੂਪ ਵਿੱਚ ਸਮਾਈ ਬਖਸ਼ਦਾ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਨਦਰੀ ਦਾ ਕਰਮ ਅਰਥਾਤ ਬਖਸ਼ਿਸ਼ ਇਤਨੀ ਬਹੁਤੀ ਹੈ ਕਿ ਲਿਖੀ ਨਹੀਂ ਜਾ ਸਕਦੀ। ਹਾਂ, ਇਸ ਕਰਕੇ ਵੀ ਵੱਡਾ ਦਾਤਾ ਹੈ ਕਿ ਉਸਨੂੰ ਆਪ ਦਾਤਾਂ ਦੇ ਕੇ ਤਿਲ ਜਿੰਨੀ ਵੀ ਲਾਲਸਾ ਲੈਣ ਮਾਤਰ ਦੀ ਨਹੀਂ। ਕੇਤੇ ਮੰਗੈ ਜੋਤ ਅਪਾਰ, ਕੇਤੇ ਅਗਣਤ ਨਹੀਂ ਵਿਚਾਰ। ਉਸ ਤੋਂ ਮੰਗਣ ਵਾਲੇ ਕਈ ਲੋਕ ਹਨ, ਪਰ ਤੱਕ ਦੇਖੋ ਕਿ ਅਣਗਿਣਤ ਯੋਧੇ ਉਸ ਤੋਂ ਦਾਤਾਂ ਮੰਗਦੇ ਹਨ। ਕਿੰਨੇ ਹੀ ਹੋਰ ਭਾਂਤਾਂ ਦੇ ਮੰਗਣ ਹਾਰੇ ਹਨ, ਜਿਨ੍ਹਾਂ ਦੀ ਗਿਣਤੀ ਦਾ ਵਿਚਾਰ ਵੀ ਨਹੀਂ ਹੋ ਸਕਦਾ, ਪਰ ਉਹ ਕਿਸੇ ਤੋਂ ਕੋਈ ਲੋੜ ਨਹੀਂ ਰੱਖਦਾ। ਕੇਤੇ ਖਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਏ, ਕੇਤੇ ਮੂਰਖ ਖਾਈ ਖਾਏ। ਕਿਤਨੇ ਹੀ ਮੰਗਣ ਵਾਲੇ ਦਾਤਾਂ ਲੈ ਕੇ ਉਹਨਾਂ ਨਾਲ ਵਿਕਾਰਾਂ ਵਿੱਚ ਪੈ ਜਾਂਦੇ ਅਤੇ ਉਹਨਾਂ ਨਾਲ ਖਪ ਕੇ ਅੰਤ ਹੁੱਟ ਹਾਰ ਜਾਂਦੇ ਹਨ। ਕਿੰਨੇ ਦਾਤਾਂ ਲੈ ਕੇ ਸ਼ੁਕਰ ਨਹੀਂ ਕਰਦੇ, ਸਗੋਂ ਦਾਤੇ ਤੋਂ ਹੀ ਮੁਨਕਰ ਹੋ ਜਾਂਦੇ ਹਨ। ਕਿੰਨੇ ਮੂਰਖ ਹਨ ਜੋ ਇਹ ਗੱਲ ਸਮਝੇ ਬਿਨਾਂ ਕਿ ਕੋਈ ਦੇਣਹਾਰ ਦਾਤਾ ਹੈ, ਖਾਈ ਖਾਈ ਜਾਂਦੇ ਹਨ। ਕੇਤਿਆ ਦੁੱਖ ਭੂਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ। ਪਰ ਉਹ ਕਿਸੇ ਨਾਲ ਉਦਾਸ ਖਫਾ ਨਹੀਂ ਹੁੰਦਾ। ਕਿੰਨਿਆਂ ਨੂੰ ਸਦਾ ਦੁੱਖ ਅਤੇ ਭੁੱਖ ਦੀ ਮਾਰ ਹੀ ਵਗੀ ਰਹਿੰਦੀ ਹੈ। ਇਹ ਦਾਤਾਰ, ਇਹ ਦੁੱਖ ਭੁੱਖ ਦੀ ਮਾਰ ਤੇਰੇ ਹੱਥ ਸੰਕੋਚੜੇ ਨਹੀਂ, ਇਹ ਵੀ ਤੇਰੀ ਇੱਕ ਦਾਤ ਹੈ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਏ। ਬੰਦ ਤੋਂ ਖਲਾਸੀ ਤੇਰੇ ਭਾਣੇ ਦੁਆਰਾ ਆਉਂਦੀ ਹੈ। ਕੋਈ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਤਰ੍ਹਾਂ ਵੀ ਹੋ ਸਕਦੀ ਹੈ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤੀਆਂ ਮੋਖਾਏ। ਜੇ ਕੋਈ ਮੂਰਖ ਹੋਰ ਕਿਸੇ ਤਰ੍ਹਾਂ ਪ੍ਰਾਪਤ ਹੁੰਦੀ ਦੱਸਣ ਦੀ ਦਲੇਰੀ ਕਰੇ ਤਾਂ ਉਸਨੂੰ ਪਤਾ ਲੱਗ ਜਾਏਗਾ ਕਿ ਉਹ ਕਿਤਨੀਆਂ ਕੋ ਮੂੰਹ ਉੱਤੇ ਖਾਂਦਾ ਹੈ ਜਾਂ ਮੂੰਹ ਦੀਆਂ ਖਾਂਦਾ ਹੈ। ਆਪੇ ਜਾਣੇ ਆਪੇ ਦੇ, ਆਖੇ ਸਿੱਬੇ ਕਈ ਕੇ। ਕਰਤਾ ਪੁਰਖ ਆਪੇ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਇਹ ਦਾਤ ਦਿੰਦਾ ਹੈ। ਇਹ ਗੱਲ ਕਹਿਣੇ ਵਾਲੇ ਹੈਨ ਤਾਂ ਸਹੀ, ਪਰ ਉਹ ਵੀ ਵਿਰਲੇ ਹਨ। ਭਾਵ ਭਾਣੇ ਵਾਲੇ ਵਿਰਲੇ ਹਨ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਭਾਣੇ 'ਤੇ ਆਉਣ ਲਈ ਦਾਤਾ ਜਿਸਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ, ਕਹਿੰਦੇ ਹਨ ਗੁਰੂ ਨਾਨਕ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਂਦਾ ਹੈ, ਭਾਵ ਉਹ ਆਪ ਜਗਤ ਦਾ ਦਾਤਾ ਹੋ ਜਾਂਦਾ ਹੈ, ਯਾਚਕ ਨਹੀਂ ਰਹਿੰਦਾ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ। ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ। ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਣ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ। ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ। ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇਵ, ਆਖੇ ਸੁਰਨਰ ਮੁੰਜਨ ਸੇਵ। ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕੇ ਉੱਠੜ ਜਾਏ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ। ਜੇ ਵਡ ਭਾਵੇ ਤੇ ਵਡ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾਰਾ ਗਾਵਾਰ। ਪ੍ਰਾਕਥਨ। ਪਾਤਸ਼ਾਹ ਜਗਤ ਦੇ ਹਿਸਾਬ ਕੀਮਤੀ ਹਸਤੀ ਹੈ, ਔਰ ਜਗਤ ਵਿੱਚ ਸਭ ਜੀਆਂ ਤੋਂ ਵਧੀਕ ਉਸਦੀ ਕੀਮਤ 'ਤੇ ਕਦਰ ਪੈਂਦੀ ਹੈ। ਅਤੇ ਪਾਤਸ਼ਾਹਾਂ ਦਾ ਪਾਤਸ਼ਾਹ ਤਾਂ ਪਾਤਸ਼ਾਹਾਂ ਤੋਂ ਵੀ ਉੱਪਰ ਹੋਇਆ, ਪਰ ਅਕਾਲ ਪੁਰਖ ਸਭ ਕੀਮਤਾਂ ਕੂਤਾਂ ਤੋਂ ਵੀ ਉੱਪਰ ਹੈ। ਇਸ ਲਈ ਉਸਨੂੰ ਅਗਲੀ ਪੌੜੀ ਵਿੱਚ ਅਮੁੱਲੋ ਅਮੁੱਲ ਆਖਿਆ ਹੈ। ਅਮੁੱਲ ਦਾ ਅਰਥ ਮੁੱਲ ਰਹਿਤ ਨਹੀਂ, ਨਾ ਨਿਰਾ ਬੇਸ਼ਕੀਮਤ ਅਰਥ ਹੈ, ਪਰ ਮੁੱਲ ਥੀ ਉੱਪਰ, ਜੋ ਆਮ ਮੁੱਲ ਵਾਲੀਆਂ ਪਦਵੀਆਂ ਥੀ ਉੱਪਰ ਹੈ। ਉਸਦੇ ਗੁਣ ਵੀ ਮੁੱਲ ਥੀ ਉੱਪਰ ਹਨ, ਕਿਉਂਕਿ ਉਸਦੇ ਗੁਣ ਧਾਰਨ ਕੀਤੇ ਹੋਏ ਨਹੀਂ, ਸਗੋਂ ਉਸਦਾ ਸਰੂਪ ਹਨ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ। ਉਹ ਪਾਤਸ਼ਾਹ ਜ਼ੋਰ ਜ਼ਰ ਦੇ ਪਾਤਸ਼ਾਹ ਨਹੀਂ ਹੋ ਜਾਂਦੇ, ਉਹ ਵਾਪਾਰੀ ਹੋ ਜਾਂਦੇ ਹਨ। ਉਹ ਵਾਪਾਰੀ ਮਾਲ ਮਿਲਕ ਦੇ ਨਹੀਂ, ਪਰ ਗੁਣਾਂ ਦੇ ਵਾਪਾਰੀ ਹੋ ਜਾਂਦੇ ਹਨ। ਉਹ ਮਾਇਕ ਗੁਣਾਂ ਅਤੇ ਸੰਸਾਰਕ ਖੂਬੀਆਂ ਦੇ ਵਾਪਾਰੀ ਨਹੀਂ ਹੋ ਜਾਂਦੇ, ਪਰ ਉਹ ਅਮੁੱਲ ਪਦ ਦੇ ਗੁਣਾਂ ਦੇ ਵਾਪਾਰੀ ਹੋ ਜਾਂਦੇ ਹਨ। ਜਿੱਥੇ ਮਨ ਤਨ ਸਾਚ ਵਿਕਸਿਆ ਕੀਮਤ ਕਹਿਣ ਨਾ ਜਾਏ ਵਾਲੀ ਅਮੁੱਲਤਾ ਹੈ, ਉਹ ਫਿਰ ਇਹਨਾਂ ਅਮੁੱਲ ਗੁਣਾਂ ਦਾ ਵਾਪਾਰ ਕਰਦੇ ਹਨ। ਅਮੁੱਲ ਦੇ ਭੰਡਾਰ ਉਹਨਾਂ ਪਾਸ ਭਰੇ ਰਹਿੰਦੇ ਹਨ। ਉਹਨਾਂ ਦੇ ਉਹ ਫਿਰ ਅਮੁੱਲ ਵਪਾਰੀ ਸਦੀਨੇ ਹਨ। ਅਮੁੱਲ ਆਵੇ ਅਮੁੱਲ ਲੈ ਜਾਏ, ਫਿਰ ਮਾਨ ਦਾਵੇ ਦਾ ਤਿਆਗ ਕਰਕੇ ਮੈਂ ਮੇਰੀ ਤੋਂ ਸੱਖਣੇ ਹੋਏ ਮੁੱਲ ਰਹਿਤ ਵਣਜਾਰੇ ਉਹਨਾਂ ਪਾਸ ਵਣਜ ਲਈ ਆਉਂਦੇ ਹਨ ਅਤੇ ਅਮੁੱਲ ਪਦ ਦਾ ਵੱਖਰ ਸੌਦਾ ਖਰੀਦ ਕੇ ਲੈ ਜਾਂਦੇ ਹਨ। ਅਮੁੱਲ ਪਾਏ ਅਮੁੱਲ ਆਸਮਾਏ, ਇਉਂ ਉਹ ਅਮੁੱਲ ਭਾਵਾਂ ਵਾਲੇ ਹੋ ਕੇ ਅਮੁੱਲ ਵਾਲੇ ਸ਼ਾਹ ਭਾਵ ਪਰਮਾਤਮਾ ਵਿੱਚ ਸਮਾ ਜਾਂਦੇ ਹਨ। ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਣ। ਅਮੁੱਲ ਦਾ ਮਾਰਗ ਧਰਮਰਾਜ ਦੇ ਮਾਰਗ ਤੋਂ ਵੱਖਰਾ ਹੈ, ਇਸ 'ਤੇ ਟੁਰਨ ਵਾਲਿਆਂ ਦਾ ਲੇਖਾ ਧਰਮਰਾਜ ਨਹੀਂ ਕਰਦਾ। ਸੋ ਅਮੁੱਲ ਲੋਕ ਦਾ ਮੁੱਲ ਧਰਮਰਾਜ, ਜਿਸ ਦਾ ਦੀਵਾਨ ਹੀ ਅਮੁੱਲ ਦਾ ਹੈ, ਆਪ ਉਹਨਾਂ ਨੂੰ ਤੋਲਦਾ ਪਰਖਦਾ ਹੈ। ਭਾਵ ਇਹ ਕਿ ਧਰਮਰਾਜ ਉਹਨਾਂ ਨੂੰ ਕਰਮਾਂ ਤੋਂ ਨਹੀਂ ਤੋਲਦਾ, ਸਗੋਂ ਅਮੁੱਲ ਦੀ ਤਕੜੀ ਅਤੇ ਅਮੁੱਲ ਦੇ ਵੱਟੇ ਨਾਲ ਉਹਨਾਂ ਦੀ ਪਰਖ ਹੁੰਦੀ ਹੈ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਗੱਲ ਕੀ ਇਹਨਾਂ ਵਿੱਚ ਅਮੁੱਲਤਾ ਦਾ ਨਿਸ਼ਾਨ ਹੀ ਦੇਖ ਲਿਆ ਜਾਂਦਾ ਹੈ ਅਤੇ ਅਮੁੱਲ ਦੀ ਹੀ ਬਖਸ਼ਿਸ਼ ਹੋ ਜਾਂਦੀ ਹੈ। ਅਮੁੱਲ ਕਰਮ ਅਮੁੱਲ ਫੁਰਮਾਣ, ਫਿਰ ਇਹਨਾਂ ਅਮੁੱਲ ਬਖਸ਼ਿਸ਼ ਵਿੱਚ ਪਹੁੰਚਿਆ ਹੋਇਆਂ ਦੀ ਬਖਸ਼ਿਸ਼ ਵੀ ਅਮੁੱਲ ਹੋ ਜਾਂਦੀ ਹੈ ਅਤੇ ਇਹਨਾਂ ਦਾ ਹੁਕਮ ਵੀ ਅਮੁੱਲ ਹੋ ਜਾਂਦਾ ਹੈ। ਅਥਵਾ ਇਸ ਅਮੁੱਲ ਦੀਵਾਨ ਦੀ ਬਖਸ਼ਿਸ਼ ਵੀ ਅਮੁੱਲ ਹੈ ਅਤੇ ਇਸ ਦਾ ਹੁਕਮ ਵੀ ਅਮੁੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਇਸ ਅਮੁੱਲ ਦੇਸ਼ ਦਾ ਸ਼ਹਿਨਸ਼ਾਹ ਅਮੁੱਲ ਹੀ ਅਮੁੱਲ ਸਦਾਉਂਦਾ ਹੈ, ਪਰ ਉਸਦਾ ਸੰਪੂਰਨ ਵਰਣਨ ਕਿਸੇ ਤੋਂ ਨਹੀਂ ਹੋ ਸਕਦਾ। ਹਾਂ, ਅਮੁੱਲ ਦੇ ਵਪਾਰੀ ਉਸਨੂੰ ਆਖਦੇ ਹਨ, ਪਰ ਆਖਦੇ ਆਖਦੇ ਉਸਦਾ ਅੰਤ ਨਹੀਂ ਲੈਂਦੇ। ਹਾਂ, ਆਖਦੇ ਉਸ ਵਿੱਚ ਲਿਵਤਾਰੀ ਹੋ ਜਾਂਦੇ ਹਨ। ਇੱਥੋਂ ਤਾਂ ਹੀ ਗੁਰੂ ਜੀ ਨੇ ਆਪਣੇ ਅਮੁੱਲ ਆਦਰਸ਼ ਨੂੰ ਦਿਖਾ ਕੇ ਪਰਮਾਤਮ ਦੇਵ ਨੂੰ ਅਮੁੱਲੋਂ ਅਮੁੱਲ ਦੱਸਿਆ ਅਤੇ ਅੰਤ ਵਿੱਚ ਉਸਨੂੰ ਆਖਿਆ ਨਾ ਜਾਏ ਭਾਵ ਅਕਥ ਦੱਸਿਆ। ਇਸ ਪਰ ਪ੍ਰਸ਼ਨ ਆਉਂਦਾ ਹੈ ਕਿ ਅਮੁੱਲ ਮਾਰਗ ਦੇ ਭਗਤਾਂ ਦਾ ਤਾਂ ਆਸਰਾ ਹੀ ਗੁਣ ਕਥਨ ਅਤੇ ਨਾਮ ਉਚਾਰਨ ਹੈ, ਉਹਨਾਂ ਦਾ ਕਥਨ ਫਿਰ ਕੀ ਹੋਇਆ? ਇਸ ਦਾ ਉੱਤਰ ਅਗਲੀ ਤੁਕ ਵਿੱਚ ਦਿੱਤਾ ਹੈ। ਆਖ ਆਖ ਰਹੇ ਲਿਵਲਾਏ, ਅਰਥਾਤ ਅਮੁੱਲੋ ਅਮੁੱਲ ਦੇ ਭਗਤ ਜਨ ਲਿਵ ਲਾਉਣ ਵਾਸਤੇ ਆਖਦੇ ਹਨ, ਅੰਤ ਲੈਣ ਵਾਸਤੇ ਨਹੀਂ ਆਖਦੇ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ। ਆਖ ਰਹੇ ਹਨ ਵੇਦ ਪੁਰਾਣ, ਜੋ ਤੁਸੀਂ ਆਪ ਪੜ੍ਹਨਾ ਚਾਹੋ ਤਾਂ। ਆਖ ਰਹੇ ਹਨ ਵੇਦਾਂ ਪੁਰਾਣਾਂ ਦੇ ਪਾਠ ਕਰਨੇ ਹਾਰੇ, ਜੇ ਤੁਸੀਂ ਸੁਣਨਾ ਚਾਹੋ ਤਾਂ। ਆਖ ਰਹੇ ਹਨ ਵਿਦਵਾਨ ਲੋਕ, ਜੋ ਮੂਲ ਪਾਠਾਂ ਦੀ ਵਿਆਖਿਆ ਕਰ ਰਹੇ ਹਨ, ਜੇ ਤੁਸੀਂ ਅਰਥ ਭਾਵ ਸੁਣਨੇ ਚਾਹੋ ਤਾਂ। ਆਖੇ ਬਰਮੈ, ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ, ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ। ਆਖ ਰਹੇ ਹਨ ਵੇਦ ਉਚਾਰਨ ਵਾਲੇ ਬ੍ਰਹਮੇ, ਆਖ ਰਹੇ ਹਨ ਇੰਦਰ ਆਦਿ ਦੇਵਤੇ, ਜੋ ਮਨੁੱਖ ਸ਼੍ਰੇਣੀ ਤੋਂ ਉੱਚੇ ਹਨ। ਆਖ ਰਹੇ ਹਨ ਕ੍ਰਿਸ਼ਨ ਜੀ ਵਰਗੇ ਅਵਤਾਰ ਅਤੇ ਉਹਨਾਂ ਦੇ ਪ੍ਰੇਮੀ ਗੋਪੀਆਂ ਗੋਪ ਆਦਿਕ। ਆਖਦੇ ਹਨ ਈਸ਼ਵਰ ਭਾਵ ਸ਼ਿਵ ਜੀ, ਅਤੇ ਆਖਦੇ ਹਨ ਉਹਨਾਂ ਦੇ ਅਨੁਯਾਈ ਨਾਥ ਅਤੇ ਸਿੱਧ ਆਦਿਕ। ਆਖਦੇ ਹਨ ਕਈ ਲੋਕ ਜੋ ਪਰਮਾਤਮਾ ਨੇ ਬੁੱਧੀਮਾਨ ਗਿਆਨਵਾਨ ਰਚੇ ਹਨ। ਆਖੇ ਦਾਨਵ, ਆਖੇ ਦੇਵ, ਆਖੇ ਸੁਰਨਰ ਮੁੰਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕੇ ਉੱਠੜ ਜਾਏ। ਆਖਦੇ ਹਨ ਦਾਨਵ ਯਾਨੀ ਅਸੁਰ, ਆਖਦੇ ਹਨ ਦੇਵ, ਆਖਦੇ ਹਨ ਸੁਰ ਨਰਮੁੰਜਨ ਸੇਵ, ਆਖਦੇ ਹਨ ਹੋਰ ਕਈ ਅਤੇ ਕਈ ਆਖਣ ਨੂੰ ਪੈਂਦੇ ਹਨ, ਭਾਵ ਯਤਨ ਕਰਦੇ ਹਨ। ਕਈ ਕਹਿੰਦੇ ਕਹਿੰਦੇ ਉੱਠਦੇ ਤੁਰੇ ਚਲੇ ਜਾਂਦੇ ਹਨ, ਭਾਵ ਮਰਦੇ ਜਾਂਦੇ ਹਨ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕਿ ਜੇ ਸਾਈਂ ਇਤਨੇ ਜਿਤਨੇ ਕਿ ਉਸਦੇ ਕੀਤੇ ਉੱਪਰ ਕਥੇ ਹਨ ਹੋਰ ਰਚ ਦੇਵੇ ਤਾਂ ਅਤੇ ਉਹ ਸਾਰੇ ਵੀ ਆਖਣ ਤਾਂ ਉਹ ਕੋਈ ਵੀ ਨਹੀਂ ਕਹਿ ਸਕਣਗੇ ਕਿ ਉਹ ਕਿੱਡਾ ਵੱਡਾ ਹੈ। ਜੇ ਵੜ ਭਾਵੈ ਤੇ ਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਕਿਉਂਕਿ ਅਮੁੱਲ ਅਤੇ ਅਮਿਤ ਸਾਹਿਬ ਜਿੰਨਾ ਵੱਡਾ ਚਾਹੇ ਉਨਾ ਵੱਡਾ ਹੋ ਸਕਦਾ ਹੈ। ਹੇ ਨਾਨਕ, ਸੰਪੂਰਨ ਰੂਪ ਵਿੱਚ ਆਪਣੇ ਆਪ ਨੂੰ ਉਹ ਸੱਚਾ ਸਾਹਿਬ ਆਪ ਹੀ ਜਾਣਦਾ ਹੈ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖਿਆ ਸਿਰ ਗਾਵਾਰ ਆ ਗਾਵਾਰ। ਜੇ ਕੋਈ ਬੋਲ ਵਿਗਾੜ ਆਖੇ ਕਿ ਮੈਂ ਸੰਪੂਰਨ ਰੂਪ ਵਿੱਚ ਕਹਿ ਸਕਦਾ ਹਾਂ, ਤਾਂ ਉਸਨੂੰ ਮੂਰਖਾਂ ਦੇ ਸਿਰ ਮੂਰਖ ਲਿਖਿਆ ਚਾਹੀਏ, ਭਾਵ ਉਹ ਵੱਡਾ ਮੂਰਖ ਸਮਝਿਆ ਜਾਏਗਾ। ਗੁਰੂ ਰੂਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।